ढूंढ दे गुरसिखा की घर ढूंढ दे ढूंढ दे हम पापी भिगत पा हम पापी भिगत पाए ढूंढ दे गुरसिखा की घर सतगुर पुरख हर त्याईंदा सतगुर पुरख हर त्याईंदा सतसंगत सतगुर भाए संगत सतगुर पाए सतसंगत सतगुर सेम दे सतसंगत सतगुर सेम दे हर मेले गुर मिलाए हर मेले गुर मिलाए ढूंढ दे जगत संसार है इपौजल जगत संसार है गुरपोहित नाम तराए नाम तराए तन तन सो गुर सिख गई है। धन धन सो गुर सिख कहिए, जो सतगुर चरनी जाए पया, जो सतगुर चरनी जाए पया सो गुर सिख कहिए। धन धन सो गुर सिख कहिए, धन धन सो गुर सिख कहिए, जिन हर नामा मुख राम कया। धन धन सो गुर सिख कहिए, धन धन सो गुर सिख कहिए, जिन हर नाम सुनया मन आनंद भया। सो गुर सिख कहिए, जिन सतगुर सेवा कर हर नाम लया। जिन सतगुर सेवा कर हर नाम लया सो गुर सिख कहिए। तिस गुर सिख को खों सदा नमस्कारी, तिस गुर सिख को खों सदा नमस्कारी, जो गुर के पाने, जो गुर के पाने गुर सिख चलिया सो गुर सिख गई है। जो गुर के पाने गुर सिख चलिया, सेवक सिख पूजन सब आवे, सेवक सिख पूजन सब आवे, सब गावे घर घर उत्तम बाणी, सब गावे घर घर उत्तम बाणी, गाविया सुनिया तिनका घर थाए पावे, गाविया सुनिया तिनका घर थाए पावे, जिन सतगुर की आज्ञा, जिन सतगुर की आज्ञा सत सत कर मानी सो गुर सिख गई है। धन धन सो गुर सिख कहिए, गुर के ग्रह सेवक जो रहे, गुर के ग्रह सेवक जो रहे, गुर की आज्ञा मन में सहे सो गुर सिख कहिए। गुर की आज्ञा मन में सहे, आपस को कर कछ न जनावे, आपस को कर कछ न जनावे, घर घर नाम हृदय सद ध्यावे, मन बेचे, मन बेचे सतगुर के पास मन बेचे तन मन तन सब सौंप गुर को मन बेचे तन मन तन सब सौंप गुर को हुक्म मनिया पाइए मन बेचे सतगुर के पास तिस सेवक के तिस सेवक के कार्य रास सेवा करत खोए नेकामी सेवा करत खोए नेकामी तिसको खोत परापत स्वामी अपनी कृपा जिस आप करे अपनी कृपा जिस आप करे नानक सो सेवक गुर की मत ले सो गुर सिख गई है तन तन सो गुर सिख गई है गुर के ग्रह सेवक जो रखे सेवक जो रखे सो गुर सिख कई है गुर के ग्रह सेवक जो रहे कह लगे गुर के ग्रह सेवक जो रहे पर कह लगे की केवल तरते रहने दे नाल ही गुरसिख है कह लगे नहीं तरते रहने तो बाद अगली पढ़ाई भी करे ते पढ़ाई की है गुर की आज्ञा मन में सह है जो गुरु हुक्म कर दे जो गुरु उपदेश दिंदा है जो गुरु आज्ञा कर दे ओनू धारण करे गुरु दे हुक्म नू सिर मत्थे ते मन्ने ताई ता डरते रहन दा फायदा है ते जे डरते रहे ते गुरु दे हुक्म नू ना मन्ने फिर डरते रहन दा की फायदा कहन लगे केवल डरते ही ना रहे डरते ता इतिहासिक पक्षों वेखिए तो गुरु अर्जन देव पातशाह जी दे नालों पृथ्वी चंद ज्यादा डरते रहे गुरु रामदास पातशाह जी दी गोदी विच भी पृथ्वी चंद पहला आया ते जदों गुरु जी नू लाहौर भेजिया गया तभी पृथ्वी चंद ने कहा मैं डरते ही रहने केवल डरते ही ना कह लगे आग्या भी मन्ने जे गुरु नाल सांझ पैदा करनी है ओ केवल मत्थे टेकिया नहीं होनी गुरु नाल सांझ केवल परकर्मा कीतिया नहीं होनी गुरु नाल सांझ केवल चौर कीतिया नहीं होनी गुरु नाल सांझ उदों पैदा होनी है जदों गुरु दे हुक्म नू सिर मत्थे ते मनना है केवल डरते ही ना रहे कहन लगे गुर की आज्ञा मन में सह मैं तो कई बार अर्ज करना हुन्ना भई आ सानू सारी जिंदगी हो गई गुरु दे सामने मत्था टेकदे परकर्मा करदे चौर करदे पर असी अजे तक मत्थे दे भाव नू नहीं जानिया कि मत्था क्यों टेकिया जांदा मत्था टेकन का भाव की है
ਮੱਥਾ ਕਿਉਂ ਟੇਕਿਆ ਜਾਂਦਾ? ਮੱਥਾ ਟੇਕਣਾ ਕੋਈ ਔਖੀ ਗੱਲ ਤਾਂ ਹੈ ਨਹੀਂ। ਦਿਹਾੜੀ ਵਿੱਚ ਭਾਵਾਂ 50 ਵਾਰ ਮੱਥਾ ਟੇਕ ਦੇਈਏ, ਕੋਈ ਜ਼ੋਰ ਥੋੜੋ ਲੱਗਦਾ ਮੱਥਾ ਟੇਕਣ ਤੇ। ਪਰ ਕਹਿਣ ਲੱਗੇ, ਜਦੋਂ ਮੱਥੇ ਦੇ ਭਾਵ ਨੂੰ ਸਮਝ ਕੇ ਟੇਕੇਗਾ ਉਦੋਂ ਜ਼ੋਰ ਲੱਗੇਗਾ। ਮੱਥਾ ਟੇਕਣ ਦਾ ਭਾਵ ਕੀ ਹੈ? ਮੱਥਾ ਤਾਂ ਟੇਕਿਆ ਜਾਂਦਾ ਕਿ ਮੱਥੇ ਦੇ ਵਿੱਚ ਹੈ ਮੱਤ, ਮੱਥੇ ਦੇ ਵਿੱਚ ਮੱਤ ਹੈ। ਤੇ ਮੱਤ ਕੀ ਹੈ? ਆ ਜਿੰਨੇ ਵਿਚਾਰ ਮਨੁੱਖ ਦੇ ਪੈਦਾ ਹੁੰਦੇ ਨੇ ਉਹ ਮੱਤ ਤੋਂ ਪੈਦਾ ਹੁੰਦੇ ਨੇ, ਚੰਗੇ ਜਾਂ ਮਾੜੇ। ਮੱਤ ਵਿੱਚੋਂ ਮਨ ਜਨਮ ਲੈਂਦਾ ਤੇ ਮਨ ਵਿੱਚੋਂ ਵਿਚਾਰ ਪੈਦਾ ਹੁੰਦੇ ਨੇ, ਕਿਉਂਕਿ ਮਨ ਕੀ ਹੈ? ਵਿਚਾਰਾਂ ਦਾ ਕੇਂਦਰ। ਤੇ ਜਿਸ ਪਾਸੇ ਮਨ ਨੇ ਤੋਰਨੇ ਉਸੇ ਪਾਸੇ ਆ ਤਨ ਨੇ ਤੁਰ ਪੈਣੇ। ਤਨ ਮਨ ਦਾ ਗੁਲਾਮ ਹੈ। ਤੇ ਜਿਸ ਪਾਸੇ ਮਨੁੱਖ ਦੇ ਵਿਚਾਰ ਹੋ ਜਾਣਗੇ, ਮਨ ਦੇ ਵਿੱਚੋਂ ਵਿਚਾਰ ਪੈਦਾ ਹੋਣੇ ਨੇ, ਮਨੁੱਖ ਨੇ ਉਸੇ ਪਾਸੇ ਤੁਰ ਪੈਣਾ, ਉਹੋ ਜਿਹੇ ਵਿਹਾਰ ਬਣ ਜਾਣੇ ਨੇ। ਜੇ ਮਨੁੱਖ ਦਾ ਵਿਚਾਰ ਚੰਗਾ ਹੋਇਆ ਉਹਦੇ ਤੋਂ ਵਿਹਾਰ ਚੰਗਾ ਬਣ ਜਾਏਗਾ। ਤੇ ਜਿਸ ਮਨੁੱਖ ਦੇ ਵਿਚਾਰ ਮਾੜੇ ਹੋਣਗੇ, ਮੰਦੇ ਹੋਣਗੇ, ਉਹਦੇ ਵਿਹਾਰ ਕਿੱਥੋਂ ਚੰਗੇ ਹੋ ਜਾਣਗੇ? ਕਿਉਂਕਿ ਪਹਿਲਾਂ ਵਿਚਾਰ ਪੈਦਾ ਹੁੰਦਾ ਤੇ ਵਿਚਾਰਾਂ ਤੋਂ ਵਿਹਾਰ ਬਣਦਾ। ਮਨ ਕੀ ਹੈ? ਵਿਚਾਰਾਂ ਦਾ ਕੇਂਦਰ। ਜਿੰਨੇ ਵਿਚਾਰ ਪੈਦਾ ਹੋਣੇ ਨੇ ਉਹ ਮਨ ਤੋਂ ਹੋਣੇ ਨੇ, ਤੇ ਉਹਨਾਂ ਵਿਚਾਰਾਂ ਦੇ ਅਧੀਨ ਜਿੰਨੇ ਵਿਹਾਰ ਕਰਨੇ ਨੇ ਉਹ ਤਨ ਨੇ ਕਰਨੇ। ਆ ਸਰੀਰ ਕੀ ਹੈ? ਤਨ ਕੀ ਹੈ? ਵਿਹਾਰ। ਮਨ ਕੀ ਹੈ? ਵਿਚਾਰ। ਤੇ ਜਿਸ ਮਨ ਨੂੰ ਗੁਰੂ ਦੀ ਮੱਤ ਮਿਲ ਜਾਏਗੀ, ਮੱਥਾ ਟੇਕਣ ਦਾ ਭਾਵ ਤਾਂ ਇਹ ਹੈ ਕਿ ਗੁਰੂ ਨੂੰ ਮੱਤ ਟੇਕਣੀ। ਅਸੀਂ ਕੀ ਕਰਨੇ ਆ? ਖਾਲੀ ਮੱਥਾ ਟੇਕ ਕੇ ਚਲੇ ਜਾਂਦੇ ਆ, ਮੱਤ ਨੂੰ ਵਾਪਸ ਹੀ ਲੈ ਜਾਂਦੇ। ਨਤੀਜਾ ਇਹ ਨਿਕਲਦਾ, 2-4-10 ਵਾਰੇ ਗੁਰਦੁਆਰੇ ਵੀ ਆਉਂਦੇ ਰਹਿੰਦੇ ਆ, ਮੱਥੇ ਵੀ ਟੇਕਦੇ ਰਹਿੰਦੇ ਆ, ਪਰਕਰਮਾ ਵੀ ਕਰਦੇ ਰਹਿੰਦੇ ਆ, ਚੌਰ ਵੀ ਚਲਾਉਂਦੇ ਰਹਿੰਦੇ ਆ, ਪਰ ਸਾਡੀ ਮੱਤ ਨਹੀਂ ਬਦਲਦੀ। ਮੱਤ ਤਾਂ ਬਦਲੇ ਜੇ ਮੱਤ ਨੂੰ ਅਰਪਣ ਕੀਤਾ ਹੋਵੇ। ਖਾਲੀ ਮੱਥਾ ਟੇਕਦੇ ਨੇ, ਮੱਤ ਨੂੰ ਵਾਪਸ ਲੈ ਜਾਂਦੇ। ਅਸਲ ਵਿੱਚ ਭਾਵ ਮੱਥਾ ਟੇਕਣ ਦਾ ਤਾਂ ਇਹ ਹੈ ਕਿ ਗੁਰੂ ਨੂੰ ਮੱਤ ਟੇਕਣੀ। ਜਿਸ ਦਿਨ ਅਸੀਂ ਗੁਰੂ ਨੂੰ ਮੱਤ ਟੇਕ ਦਿੱਤੀ ਨਾ, ਉਸ ਦਿਨ ਸਾਡੇ ਜੀਵਨ ਵਿੱਚ ਜ਼ਰੂਰ ਤਬਦੀਲੀ ਆਏਗੀ। ਜਿੰਨੀ ਦੇਰ ਮੱਤ ਨਹੀਂ ਟੇਕਦੇ ਓਨੀ ਦੇਰ ਤਬਦੀਲੀ ਕੋਈ ਨਹੀਂ ਆਉਣੀ, ਭਾਵੇਂ ਸਾਰੀ ਜ਼ਿੰਦਗੀ ਗੁਰਦੁਆਰੇ ਆਉਂਦੇ ਰਹੀ। ਮੱਤ ਟੇਕ, ਮੱਥਾ ਟੇਕਣ ਦਾ ਭਾਵ ਹੈ ਗੁਰੂ ਨੂੰ ਮੱਤ ਟੇਕਣੀ ਤੇ ਆਖਣਾ, ਹੇ ਸਤਿਗੁਰੂ, ਆ ਮੈਂ ਆਪਣੀ ਮੱਤ ਤੇਰੇ ਦਰ ਤੇ ਅਰਪਣ ਕਰਨੀ ਚਾਹੁੰਦਾ, ਤੇ ਇਸ ਮੱਥੇ ਦੇ ਵਿੱਚ ਹੁਣ ਤੂੰ ਆਪਣੀ ਮੱਤ ਚੁਕਾ ਦੇ। ਲੋ, ਮੱਥਾ ਟੇਕਣ ਦਾ ਭਾਵ ਆ ਆਪਣੀ ਮੱਤ ਤੇਰੇ ਦਰ ਤੇ ਅਰਪਣ ਕਰਨੀ ਚਾਹੁੰਦਾ, ਤੇ ਇਸ ਮੱਥੇ ਦੇ ਵਿੱਚ ਖੇ ਮੇਰੇ ਸਤਿਗੁਰੂ ਤੂੰ ਆਪਣੀ ਮੱਤ ਚੁਕਾ। ਤੇ ਮੈਂ ਅਰਜ਼ ਕਰਾਂ, ਜਿਸ ਦਿਨ ਗੁਰੂ ਨੇ ਮੱਤ ਟਿਕਾ ਦਿੱਤੀ ਤੇ ਤੂੰ ਮੱਤ ਟੇਕ ਦਿੱਤੀ, ਕਿਉਂਕਿ ਇੱਕ ਮੱਤ ਕੱਢਣੀ ਪਏਗੀ, ਦੂਸਰੀ ਮੱਤ ਤਾਂ ਹੀ ਆਏਗੀ। ਜੇ ਤੂੰ ਆਖੇ ਮਨ ਦੀ ਮੱਤ ਨੂੰ ਵੀ ਅੰਦਰ ਰੱਖਾਂ ਤੇ ਗੁਰੂ ਦੀ ਮੱਤ ਵੀ ਆ ਜਾਏ, ਬਿਲਕੁਲ ਨਹੀਂ। ਜਿਸ ਦਿਨ ਤੂੰ ਮੱਤ ਨੂੰ ਗੁਰੂ ਨੂੰ ਅਰਪਣ ਕਰ ਦਿੱਤਾ, ਗੁਰੂ ਤੇਰੇ ਮੱਥੇ ਦੇ ਵਿੱਚ ਮੱਤ ਟਿਕਾ ਦੇ, ਤੇ ਉਸ ਮੱਤ ਵਿੱਚੋਂ ਚੰਗਾ ਮਨ ਜਨਮ ਲਏਗਾ, ਜਿਹਦੇ ਚੰਗੇ ਵਿਚਾਰ ਹੋਣਗੇ, ਜਿਹਦੇ ਚੰਗੇ ਵਿਚਾਰ ਹੋਣਗੇ, ਤੇ ਉਹਨਾਂ ਵਿਚਾਰਾਂ ਦੇ ਆਧਾਰ ਤੇ ਕਹਿਣ ਲੱਗੇ ਤੇਰੇ ਵਿਹਾਰ ਬਣ ਜਾਣਗੇ, ਤੇਰੇ ਵਿਹਾਰ ਚੰਗੇ ਹੋ ਜਾਣਗੇ। ਜਦੋਂ ਤੇਰੇ ਵਿਚਾਰ ਚੰਗੇ ਹੋ ਗਏ, ਜਦੋਂ ਤੇਰੇ ਵਿਹਾਰ ਚੰਗੇ ਹੋ ਗਏ, ਤੇ ਦੁਨੀਆਂ ਦੇ ਲੋਕ ਆਖਣਗੇ ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ, ਕਿਉਂਕਿ ਗੁਰੂ ਨੂੰ ਮੱਤ ਟੇਕਣੀ ਪੈਗੀ। ਉਸ ਮੱਥੇ ਦੇ ਵਿੱਚ ਗੁਰੂ ਮੱਤ ਟਿਕਾ ਦੇਗਾ। ਆ ਗੁਰੂ ਦਸਮ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜੇ ਵਿਸਾਖੀ ਵਾਲੇ ਦਿਨ ਸੀਸ ਮੰਗੇ ਸਨ, ਉਹਦਾ ਭਾਵ ਕੀ ਸੀ? ਸੀਸ ਕਿਉਂ ਮੰਗਿਆ? ਕਿਉਂਕਿ ਸੀਸ ਵਿੱਚ ਸਾਰੇ ਵਿਚਾਰ ਨੇ। ਜਿਸ ਦਿਨ ਮਨੁੱਖ ਨੇ ਸੀਸ ਟੇਕ ਦਿੱਤਾ ਨਾ, ਉਹਦੇ ਵਿੱਚ ਵਿਚਾਰ ਨੇ, ਤੇ ਗੁਰੂ ਉਹਨਾਂ ਵਿਚਾਰਾਂ ਨੂੰ ਪ੍ਰਵਾਨ ਕਰੇਗਾ, ਰੱਖ ਲਏਗਾ, ਆਪਣੇ ਵਿਚਾਰ ਤੇਰੇ ਮੱਥੇ ਵਿੱਚ ਟਿਕਾ ਦੇਗਾ। ਆਸ਼ੀਸ ਭੇਟ ਕਰਨ ਦਾ ਭਾਵ ਕੀ ਹੈ? ਸ਼ੀਸ ਅਰਪਣ ਕਰਨ ਦਾ ਭਾਵ ਕੀ ਹੈ? ਆਪਣੇ ਵਿਚਾਰ ਭੇਟ ਕਰ ਦੇਣੇ, ਆਪਣੀ ਮੱਤ ਟੇਕ ਦੇਣੀ। ਕਹਿਣ ਲੱਗੇ ਕੇਵਲ ਦਰ ਤੇ ਹੀ ਨਹੀਂ ਰਹਿਣਾ, ਕੇਵਲ ਮੱਥੇ ਹੀ ਟੇਕ ਹੀ ਨਹੀਂ ਜਾਣੇ। ਕਹਿਣ ਲੱਗੇ ਗੁਰੂ ਨੂੰ ਮੱਤ ਟੇਕ। ਜਿਸ ਦਿਨ ਤੂੰ ਗੁਰੂ ਨੂੰ ਮੱਤ ਟੇਕ ਦਿੱਤੀ, ਤੇ ਗੁਰੂ ਆਪਣੀ ਮੱਤ ਤੇਰੇ ਮੱਥੇ ਦੇ ਵਿੱਚ ਟਿਕਾ ਦੇਗਾ। ਤੇ ਜਦੋਂ ਗੁਰੂ ਦੀ ਮੱਤ ਆ ਗਈ, ਸਤਿਗੁਰ ਕੀ ਜਿਸਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਜਿਸ ਦਿਨ ਗੁਰੂ ਦੀ ਮੱਤ ਆ ਗਈ, ਉਹਦੇ ਵਿੱਚੋਂ ਚੰਗੇ ਵਿਚਾਰ ਜਨਮ ਲੈਣਗੇ। ਜਿਸ ਦਿਨ ਚੰਗੇ ਵਿਚਾਰ ਆ ਗਏ, ਉਸ ਦਿਨ ਤੇਰੇ ਚੰਗੇ ਵਿਹਾਰ ਬਣ ਜਾਣਗੇ। ਹਜ਼ੂਰ ਨੇ ਬਾਣੀ ਅੰਦਰ ਆਖਿਆ ਕੇਵਲ ਦਰ ਤੇ ਹੀ ਨਾ, ਦਰ ਤੇ ਰਹਿਣ ਤੋਂ ਬਾਅਦ ਆ ਅਗਲੀ ਵੀ ਪੜ੍ਹਾਈ ਕਰ ਮੱਤ ਟੇਕਣ ਦੀ। ਹਜ਼ੂਰ ਫਰਮਾਉਂਦੇ ਨੇ ਤੇ ਕਹਿਣ ਲੱਗੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਗੈ, ਆਪਸ ਕੋ ਕਰ ਕਛ ਨ ਜਣਾਵੈ, ਹਰ ਕਰ ਨਾਮ ਹਿਰਦੇ ਸਦ ਧਿਆਵੈ। ਮਨ ਬੇਚੈ ਸਤ ਗੁਰ ਕੇ ਪਾਸ, ਤਿਸ ਸੇਵਕ ਕੈ ਕਾਰਜ ਰਾ, ਸੇਵਾ ਕਰ ਤੁਖ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮੱਤ ਲੈ।
ਸਿੱਖਾਂ ਕੀ ਬਾਰੇ